ਸ਼ਲੋਕ ਮਹੱਲਾ ਤੀਜਾ। ਬਿਨ ਕਰਮੈ ਨਾਉ ਨਾ ਪਾਈਐ, ਪੂਰੇ ਕਰਮ ਪਾਇਆ ਜਾਏ। ਨਾਨਕ ਨਦਰ ਕਰੇ ਜੇ ਆਪਣੀ, ਤਾਂ ਗੁਰਮਤ ਮੇਲ ਮਿਲਾਏ।
ਕਰਮ ਦਾ ਅਰਥ ਅਸੀਂ ਕਿਰਪਾ ਕਰਾਂਗੇ, ਪੂਰੇ ਕਰਮ ਪਾਇਆ ਜਾਏ। ਨਾਮ ਦੀ ਪ੍ਰਾਪਤੀ ਪੂਰੇ ਕਰਮ ਦੀ ਨਿਸ਼ਾਨੀ ਹੈ। ਤਾਂ ਜੋ ਪੂਰੀ ਉਹ ਕਿਰਪਾ ਹੈ, ਪੂਰੀ ਕਿਰਪਾ ਹੋ ਜਾਵੇ ਤਾਂ ਨਾਮ ਮਿਲਦਾ।
ਨਾਨਕ ਨਦਰ ਕਰੇ ਜੇ ਆਪਣੀ, ਤਾਂ ਗੁਰਮਤੀ ਮੇਲ ਮਿਲਾਈ।
ਨਾਨਕ ਕਹਿੰਦਾ ਜੇ ਆਪਣੀ ਨਦਰ ਕਰੇ ਪਰਮੇਸ਼ਰ, ਉਹ ਕਿਰਪਾ ਹੀ ਹੈ ਜਿਹੜੀ ਮੇਲ ਮਿਲਾਉਂਦੀ ਹੈ, ਗੁਰਮਤੀ ਮੇਲ ਮਿਲਾਏ। ਤਾਂ ਗੁਰਮਤ ਦੀ ਪ੍ਰਾਪਤੀ ਹੁੰਦੀ ਹੈ, ਗੁਰਮਤ ਮਿਲਦੀ ਹੈ, ਗੁਰਮਤ ਨਾਲ ਮੇਲ ਮਿਲ ਜਾਂਦਾ, ਚਿੱਤ ਅਰ ਮਨ ਏਕਤਾ ਹੋ ਜਾਂਦੀ। ਇੱਕ ਮਨ ਔਰ ਚਿੱਤ ਦੀ ਏਕਤਾ ਹੋਣੀ ਬਹੁਤ ਬੜੀ ਪ੍ਰਾਪਤੀ। ਕਹਿੰਦੇ ਨੇ ਇੱਕ ਆਪ ਇੱਕ ਹੋ ਜਾਵੋ, ਇਹਦੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੈ ਸੰਸਾਰ 'ਚ। ਉਹਦੇ ਬਾਅਦ ਨਾਮ ਮਿਲਣਾ ਹੀ ਮਿਲਣਾ।
ਮਹੱਲਾ ਪਹਿਲਾ। ਇੱਕ ਦੰਜੈ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਸੱਟੀਆਂ, ਇੱਕ ਭੀ ਫਿਰ ਹੱਸਣ ਪਾਏ।
ਜਦੋਂ ਇਹ ਡੈਡ ਬੋਡੀ ਹੁੰਦੀ ਹੈ ਨਾ, ਸਰੀਰ ਆਦਮੀ ਛੱਡ ਜਾਂਦਾ, ਇਹਨੂੰ ਸਾੜ ਦਿੰਦੇ ਨੇ ਦੱਜਾ, ਇੱਕ ਥੱਲੇ ਦੱਬ ਦਿੰਦੇ ਨੇ, ਮੁਸਲਮਾਨ ਜਿਵੇਂ ਦੱਬ ਦਿੰਦੇ ਨੇ, ਈਸਾਈ ਦਬਾ ਦਿੰਦੇ ਨੇ ਕਬਰ 'ਚ, ਉਹ ਸਾੜਦੇ ਨਹੀਂ ਹਨ। ਉਹਨਾਂ ਦੀ ਮਾਨਤਾ ਹੋਰ ਹੈ, ਸਾੜਨ ਵਾਲਿਆਂ ਦੀ ਮਾਨਤਾ ਹੋਰ ਹੈ। ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਣੇ, ਇੱਕ ਇਹੋ ਜਿਹੇ ਲੋਕ ਨੇ ਉਹ ਕਹਿੰਦੇ ਨਾ ਦੱਬੋ ਨਾ ਇਹਨੂੰ ਸਾੜੋ, ਇਹ ਕੁੱਤਿਆਂ ਨੂੰ ਖਿਲਾ ਦਿਓ, ਉਹ ਭੁੱਖ ਉਹਨਾਂ ਦੀ ਦੂਰ ਹੋ ਜੂਗੀ। ਇਹ ਪੁੰਨ ਹੈ, ਉਹ ਇਹ ਸਮਝਦੇ ਨੇ, ਆਪਣੀ ਆਪਣੀ ਖਿਆਲ ਨੇ ਲੋਕਾਂ ਦੇ। ਇੱਕ ਪਾਣੀ ਵਿੱਚ ਸੁੱਟੀਆਂ, ਇੱਕ ਪਾਣੀ 'ਚ ਸੁੱਟ ਦਿੰਦੇ ਨੇ ਵੀ ਜਲ ਦੇ ਜੀਵ ਖਾ ਲੈਣਗੇ ਭਾਈ, ਉਹ ਉਹਨਾਂ ਦਾ ਖਿਆਲ ਹੈ ਆਪਣਾ, ਤੇ ਆਪਣੇ ਆਪਣੇ ਖਿਆਲ। ਕੁਛ ਲੋਕ ਐਸੇ ਨੇ, ਇੱਕ ਐਸਾ ਵੀ ਫਿਰਕਾ ਜਿਹੜਾ ਹੱਸਦਾ, ਇੱਕ ਵੀ ਫਿਰ ਹੱਸਣ ਪਾਏ, ਇੱਕ ਐਂ ਕਰਦੇ ਨੇ ਜਦ ਮਰ ਜਾਂਦਾ ਬੜਾ ਹਾਸਾ ਕਰਦੇ ਨੇ, ਬੜਾ ਹੱਸਦੇ ਨੇ, ਉੱਚੀ ਉੱਚੀ ਖੁਸ਼ੀ ਮਨਾਉਂਦੇ ਨੇ ਬਈ ਇਹ ਸਰੀਰ ਛੱਡ ਗਿਆ, ਆਪਣੇ ਘਰ 'ਚ ਲੈ ਗਿਆ, ਵਧੀਆ ਹੋਇਆ, ਸੰਸਾਰ ਦੇ ਦੁੱਖਾਂ ਤੋਂ ਮੁਕਤ ਹੋ ਗਿਆ। ਇਹ ਅਲੱਗ ਅਲੱਗ ਲੋਕਾਂ ਦੇ ਖਿਆਲ ਨੇ।
ਤੁਸੀਂ ਫਿਰ ਹੱਸਣ ਪਾਹੇ, ਇੱਥੇ ਅਰਥ ਐ ਹੋਏ ਹੋਏ ਆ ਕਿ ਕਈ ਫਿਰ ਸੁੱਕੇ ਖੂਹ ਵਿੱਚ ਪਾਏ ਜਾਂਦੇ ਹਨ, ਇਹ ਤਾਂ ਨਹੀਂ ਭਾਵ ਬਣਦਾ ਜੀ?
ਹੱਸਣ ਪਾਹੇ ਲਿਖਿਆ ਹੋਇਆ, ਹੱਸਦੇ ਨੇ, ਸੁੱਕਾ ਖੂਹ ਇੱਥੇ ਤਾਂ ਹੈ ਨਹੀਂ ਮੇਰੇ ਕੋਲ।
ਅਰਥ ਕਰਨ ਲੱਗੇ ਜਿਹੜੇ ਆਮ ਅਰਥ ਹੈ ਪ੍ਰਚਲਿਤ, ਉਹ ਕਹਿੰਦੇ ਵੀ ਸੁੱਕੇ ਖੂਹ 'ਚ ਪਾ ਦਿੰਦੇ ਉਹਨਾਂ ਨੂੰ, ਉਹਨਾਂ ਦਾ ਅੰਦਾਜ਼ਾ ਹੈ।
ਉਹਨਾਂ ਦਾ ਅੰਦਾਜ਼ਾ ਹੋਊ, ਹੁਣ ਮੈਂ ਤਾਂ ਹੱਸਣ ਪਾਏ ਦੇ ਅਰਥ ਇਹ ਹੀ ਕਰੂੰਗਾ ਜਿਹੜਾ ਆਪਣੇ ਕੋਲ ਲਿਖਿਆ ਹੋਇਆ, ਸੁੱਕਾ ਖੂਹ ਇਹਦਾ ਅਰਥ ਬਣਦਾ ਨਹੀਂ।
ਠੀਕ ਹੈ ਜੀ।
ਪਰ ਸੁੱਕੋ ਖੂਹ ਕੋਈ ਲਾਸ਼ ਛੱਡਦਾ ਹੋਵੇ ਇਹੋ ਜਿਹਾ ਹੈ ਨਹੀਂ, ਉਹਦੀ ਉਹ ਬਦਬੂ ਆਊਗੀ ਫਿਰ।
ਕਿਉਂਕਿ ਉਹ ਕਹਿੰਦੇ ਮਰਨ ਮਗਰੋਂ ਇੱਕ ਮਨੁੱਖ ਸਾੜੇ ਜਾਂਦੇ ਹਨ, ਇੱਕ ਦੱਬੇ ਦਫਨਾਏ ਜਾਂਦੇ ਹਨ, ਇੱਕ ਨਾਂ ਨੂੰ ਕੁੱਤੇ ਖਾਂਦੇ ਹਨ, ਕਈ ਵਿਸ਼ੇਸ਼ ਤੌਰ ਤੇ ਪਾਣੀ ਵਿੱਚ ਸੁੱਟੇ ਜਾਂਦੇ ਹਨ, ਕਈ ਫਿਰ ਸੁੱਕੇ ਖੂਹ 'ਚ ਪਾਏ ਜਾਂਦੇ ਹਨ।
ਸੁੱਕੇ ਖੂਹ ਮਿਲਣਗੇ ਤਦੇ ਹੀ, ਸੁੱਕਾ ਖੂਹ ਤਾਂ ਆਮ ਤੌਰ ਤੇ ਹੁੰਦਾ ਹੀ ਨਹੀਂ।
ਫਿਰ ਤਾਂ ਖੂਹ ਹੀ ਨਹੀਂ ਰਹਿ ਗਿਆ ਉਹ ਜੇ ਸੁੱਕਾ ਹੈ ਫਿਰ, ਹੈਂਜੀ, ਫਿਰ ਖੂਹ ਕਾਹਦਾ?
ਖੂਹ ਕਾਹਦਾ ਰਹਿ ਗਿਆ ਉਹ ਜੇ ਸੁੱਕਾ?
ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ।
ਨਾਨਕ ਕਹਿੰਦੇ ਕਿਸੇ ਨੂੰ ਨੀ ਪਤਾ, ਇਹ ਕੋਈ ਨੀ ਦੱਸ ਰਿਹਾ ਵੀ ਜਿਹੜਾ ਜੀਵ ਆਤਮਾ ਜਾ ਕੇ ਕਿੱਥੇ ਸਮਾਉਂਦੀ ਹੈ, ਉਹਦਾ ਟਿਕਾਣਾ ਗਾਹਾਂ ਕੀ ਹੈ, ਗਾਹਾਂ ਕੀ ਕਿੱਥੇ ਸਮਾ ਗਈ ਜਾ ਕੇ, ਇਹ ਕੋਈ ਨੀ ਦੱਸ ਰਿਹਾ। ਜੋ ਕੁਛ ਕਰ ਰਹੇ ਨੇ ਬਿਹੇਵ, ਉਹ ਡੈਡ ਬੋਡੀ ਨਾਲ ਕਰ ਰਹੇ ਨੇ, ਸਰੀਰ ਨੂੰ ਐਂ ਕਰਨ ਦੇ ਵਿੱਚ ਆਤਮਾ ਦਾ ਭਲਾ ਹੋ ਜੂ, ਸਰੀਰ ਨੂੰ ਐਂ ਕਰਨ ਦੇ ਵਿੱਚ ਆਤਮਾ ਦਾ ਭਲਾ, ਸਰੀਰ ਨੂੰ ਐਂ ਕਰਨ ਦੇ ਵਿੱਚ ਆਤਮਾ ਦਾ ਭਲਾ, ਆਤਮਾ ਜਾ ਕੇ ਭਲਾ ਹੋਊ ਕਿੱਥੇ ਸਮਾਊਗੀ, ਇਹ ਕੋਈ ਨੀ ਦੱਸ ਰਿਹਾ। ਕਿਵੇਂ ਉਹਦਾ ਭਲਾ ਹੋਊਗਾ, ਕਿਉਂ ਐਂ ਕਰੇ ਤੇ ਭਲਾ ਹੁੰਦਾ, ਕਿਉਂ ਐਂ ਕਰੇ ਤੇ ਨਹੀਂ ਹੁੰਦਾ, ਇਹਦਾ ਕੋਈ ਫਰਕ ਨਹੀਂ ਦੱਸ ਰਿਹਾ, ਕੋਈ ਸਮਝਾ ਨਹੀਂ ਰਿਹਾ ਕੋਈ ਗੱਲ।
ਇਸ ਗੱਲ ਦਾ ਭੁਲੇਖਾ ਵੀ ਆਪਾਂ ਹੁਣ ਦੂਰ ਕਰ ਲੈਂਦੇ ਹਾਂ। ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਲੋਕ ਸੋਚਦੇ ਆ ਕਿ ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਆ ਕਿ ਮੈਨੂੰ ਤਾਂ ਆਪ ਨਹੀਂ ਪਤਾ ਕਿੱਥੇ ਸਮਾ ਜਾਂਦੇ ਆ, ਇਹ ਤਾਂ ਇਹਦੇ ਕਦੇ ਵੀ ਅਰਥ ਨਹੀਂ ਨਾ ਬਣਦੇ ਜੀ।
ਇਹਦੇ ਕਿਵੇਂ ਬਣ ਜਾਣਗੇ, ਉਹ ਤਾਂ ਦੱਸ ਰਹੇ ਨੇ, ਹੁਕਮ ਆਏ ਹੁਕਮ ਜਾਏ ਹੁਕਮ ਰਹੇ ਸਮਾਈ, ਗੁਰੂ ਨਾਨਕ ਦਾ ਦੱਸ ਰਹੇ ਨੇ। ਜਿੱਦਾਂ ਦਾ ਸਵਾਲ ਹੈ, ਕਹਾਂ ਤੇ ਆਏ, ਕਹਾਂ ਇਹ ਜਾਏ, ਕਹਾਂ ਇਹ ਰਹੇ ਸਮਾਈ।
ਅੱਛਾ ਜੀ,
ਗੁਰੂ ਨਾਨਕ ਦਾ ਜਵਾਬ ਗੋਸ਼ਟ ਵਿੱਚ, ਹੁਕਮ ਆਵੇ ਹੁਕਮ ਜਾਏ ਹੁਕਮ ਰਹੇ ਸਮਾਈ, ਸਾਨੂੰ ਤਾਂ ਪਤਾ ਹੈ। ਜੇ ਗੁਰੂ ਨਾਨਕ ਨੂੰ ਨਹੀਂ ਪਤਾ, ਅਸਲ ਇਹਨਾਂ ਲੋਕਾਂ ਨੂੰ ਆਪ ਨਹੀਂ ਪਤਾ ਜਿਹੜੇ ਅਰਥ ਕਰਦੇ ਨੇ ਵੀ ਗੁਰੂ ਨਾਨਕ ਨੇ ਕੀ ਦੱਸਿਆ ਕੀ ਨਹੀਂ ਦੱਸਿਆ ਗੁਰਬਾਣੀ ਬਾਰੇ, ਉਹਨਾਂ ਨੂੰ ਕੋਈ ਗਿਆਨ ਨਹੀਂ, ਇਹ ਅਰਥ ਕਿਵੇਂ ਕਰ ਲਾਂਗੇ ਅਸੀਂ?
ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਉਹ ਕਹਿਣਾ ਚਾਹੁੰਦੇ ਆ ਕਿ ਮੈਨੂੰ ਤਾਂ ਆਪ ਨਹੀਂ ਪਤਾ, ਬੜੀ ਅਸਮਰਥਤਾ ਜ਼ਾਹਰ ਕਰ ਰਹੇ ਆ।
ਪਹਿਲੇ ਵਿੱਚ ਜਿਹੜੇ ਟੀਕਾਕਾਰ ਨੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ,
ਹਾਂਜੀ,
ਉਹਨਾਂ ਨੇ ਮੰਨ ਲਿਆ ਗੁਰੂ ਨਾਨਕ ਗੁਰੂ ਨੂੰ ਪਤਾ, ਗੁਰੂ ਨਾਨਕ ਨੂੰ ਪਤਾ ਸੀ, ਜੇ ਅਕਲ ਦੇ ਦੁਸ਼ਮਣ ਉਹ ਪੜ੍ਹ ਲੈਂਦੇ ਸਮਾਰ ਕੇ ਗੁਰਬਾਣੀ ਨੂੰ ਸਮਝ ਲੈਂਦੇ ਤਾਂ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਇਹਦੀ ਵੀ ਅਰਥ ਕਰਦੇ ਸੀ।
ਠੀਕ ਹੈ ਜੀ।
ਗੁਰੂ ਨਾਨਕ ਦੇਵ ਜੀ ਸਾਰੇ ਇੰਡੀਆ ਦਾ ਅਰਬ ਦੇਸ਼ਾਂ ਦਾ ਚੱਕਰ ਕੱਟਿਆ, ਉਹਨਾਂ ਨੇ ਜਗ੍ਹਾ ਜਗ੍ਹਾ ਗਏ ਨੇ, ਜਗ੍ਹਾ ਜਗ੍ਹਾ ਦੇ ਲੋਕ ਦੇਖੇ ਨੇ ਕੀ ਕਰਦੇ ਨੇ, ਉਹ ਗੱਲ ਦੱਸੀ ਹੈ ਉਹਨਾਂ ਨੇ।
ਭਾਵ ਤਾਂ ਇਹ ਹੈ ਕਿ ਉਹ ਦੱਸ ਰਹੇ ਹੈ ਕਿ ਸਿਰਫ ਸਰੀਰ ਪੱਧਰ ਤੇ ਤਾਂ ਲੋਕ ਰੌਲਾ ਪਾਈ ਜਾਂਦੇ ਆ, ਜਿਹੜੀ ਆਤਮਾ ਹੈ ਜਿਹੜਾ ਅਸਲੀ ਸਰੀਰ ਉਹ ਕਿੱਥੇ ਗਿਆ, ਉਹਦੇ ਨਾਲ ਕੀ ਹੋ ਰਿਹਾ।
ਬਿਲਕੁਲ, ਨਵੇੜਾ ਤਾਂ ਅੰਤ ਨਵੇੜਾ ਤੇ ਜੀ ਤੇ ਲੀ ਜਨ ਨਵੇੜਾ ਜੀ ਨਾਲ ਆਉਣਾ, ਜੀ ਦੀ ਗੱਲ ਕੋਈ ਕਰਦਾ ਨਹੀਂ, ਆ ਸਰੀਰ ਦੀ ਗੱਲ ਯਾਦ ਹੀ ਕਰੀ ਜਾਂਦੇ ਨੇ ਸਾਰੇ, ਆਹ ਗੱਲ ਕਹਿ ਰਹੇ ਨੇ।
ਪੌੜੀ ਤਿੰਨਕਾ ਖਾਦਾ ਪਹਿੰਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖੀ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ।
ਜੋ ਨਾਮ ਹਰ ਰਾਤੇ, ਜਿਹੜੇ ਹਰ ਨਾਮ ਨਾਲ ਰੰਗੇ ਹੋਏ ਨੇ ਉਹਨਾਂ ਦਾ ਸੰਸਾਰ ਚ ਖਾਣਾ ਪਹਿਨਣਾ ਔਰ ਉਹਨਾਂ ਦੀ ਮਾਇਆ ਸਾਰੀ ਪਵਿੱਤਰ ਹੋ ਜਾਂਦੀ ਹੈ। ਕਿਉਂ? ਉਹਨਾਂ ਨੂੰ ਪਤਾ ਵੀ ਕਿੱਥੇ ਅਸੀਂ ਖਰਚ ਕਰਨੀ ਹੈ ਮਾਇਆ, ਕਿਵੇਂ ਕਰਨੀ ਹੈ, ਕਿੱਥੇ ਨਹੀਂ ਕਰਨੀ, ਤਾਂ ਪਵਿੱਤਰ ਹੋ ਜਾਂਦੀ ਹੈ। ਉਹਨਾਂ ਕੋਲ ਗਿਆਨ ਹੈ, ਉਹਨਾਂ ਕੋਲ ਨਾਮ ਹੈ, ਉਹਨਾਂ ਦੀ ਮਾਇਆ ਵੀ ਸਫਲੀ ਹੋ ਜਾਂਦੀ ਹੈ। ਇਸ ਤਰੀਕੇ ਨਾਲ ਖਰਚ ਕਰਦੇ ਨੇ, ਜਿੱਥੇ ਕਰਨੀ ਹੈ ਉੱਥੇ ਕਰਨੀ ਹੈ, ਜਿੱਥੇ ਨਹੀਂ ਕਰਨੀ ਉੱਥੇ ਨਹੀਂ ਕਰਨੀ, ਉਹਨਾਂ ਨੂੰ ਸਮਝ ਹੈ। ਜਿਹਨੇ ਕਿ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ, ਉਹਨਾਂ ਦੀਆਂ ਸਰਾਵਾਂ ਮੰਦਰ ਮਹਿਲ ਘਰ ਸਾਰੇ ਪਵਿੱਤਰ ਨੇ, ਚਾਹੇ ਉਹ ਘਰ ਚ ਰਹਿੰਦੇ ਨੇ, ਚਾਹੇ ਮੰਦਰ ਚ ਰਹਿੰਦੇ ਨੇ, ਚਾਹੇ ਸਰਾਂ ਚਲਾ ਰਹੇ ਨੇ, ਚਾਹੇ ਉਹ ਸਭ ਪਵਿੱਤਰ ਹੈ। ਕਿਉਂ? ਜੇ ਨਾਮ ਦੇ ਰੰਗ ਚ ਰੰਗੇ ਹੋਏ ਨੇ, ਪਵਿੱਤਰ ਹੈ। ਜਿਹਨੂੰ ਗੁਰਮੁਖੀ ਸੇਵਕ ਸਿੱਖ ਅਭਿਆਗਤ ਜਾਏ ਵਰਸਤ, ਜਿੱਥੇ ਜਾ ਕੇ ਅਭਿਆਗਤ ਕੋਈ ਜਿਹੜੇ ਆਪਣੇ ਮੁਸਾਫਰ ਨੇ ਉੱਥੇ ਟਿਕਦੇ ਨੇ, ਉਹਨਾਂ ਨੂੰ ਆਦਰ ਨਾਲ ਰੋਟੀ ਕੱਪੜਾ ਦਿੰਦੇ ਨੇ, ਉਹਨਾਂ ਦੀ ਰਾਤ ਕਟਾਉਂਦੇ ਨੇ, ਪ੍ਰੇਮ ਕਰਦੇ ਨੇ। ਜੇ ਰਾਤ ਪੈ ਜਾਂਦੀ ਹੈ ਕਹਿੰਦੇ ਨੇ ਆਓ ਜੀ ਸਾਡੇ ਧੰਨ ਪਾ ਦੇ ਨੇ, ਜੇ ਤੁਸੀਂ ਆਏ ਉਹਨਾਂ ਦੀ ਸੇਵਾ ਕਰਦੇ ਨੇ, ਉਹਨਾਂ ਦੇ ਜਿਹੜਾ ਮੰਦਰ ਸਭ ਪਵਿੱਤਰ ਹੋ ਜਾਂਦੇ ਨੇ ਜਿਹੜੇ ਇਹੋ ਜਿਹਾ ਕਰਦੇ।
ਠੀਕ ਹੈ। ਜੋ ਨਾਮ ਹਰ ਰਾਤੇ ਉਹਨਾਂ ਵਾਸਤੇ ਇਹ ਗੱਲ ਚੱਲ ਰਹੀ ਹੈ ਜੀ।
ਹਾਂਜੀ।
ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤਰ ਹੈ ਜਿਨੀ ਗੁਰਮੁਖੀ ਸਿੱਧ ਸਾਧ ਸੰਤ ਚੜ ਜਾਤੇ।
ਉਹਨਾਂ ਦੇ ਜਿਹੜੇ ਤੁਰੇ ਨੇ ਘੋੜੇ ਨੇ ਖੁਰਜੀਨ ਨੇ ਸਭ ਪਵਿੱਤਰ ਨੇ।
ਜੀਨ ਕੀ ਹੁੰਦਾ ਜੀ?
ਜੀਨ ਉੱਤੇ ਪਾਇਆ ਹੁੰਦਾ ਕਾਠੀ, ਉਹਦੇ ਤੇ ਬਹੁਤ ਕੀਮਤੀ ਘੋੜੇ ਦੇ ਉੱਤੇ।
ਅੱਛਾ ਜੀ।
ਸ਼ਾਹੀ ਪੋਸ਼ਾਕ ਪਾ ਕੇ ਘੋੜੇ ਦੇ ਉੱਤੇ ਕਾਠੀ ਪਾਉਣੀ, ਜਰੀ ਦੀ ਕੱਢੀ ਹੋਈ ਸਜਾ ਕੇ ਘੋੜੇ ਨੂੰ ਫਿਰ ਉੱਤੇ ਬਿਠਾ ਲੈਣਾ, ਕਿਸੇ ਸਾਧ ਸੰਤ ਨੂੰ ਗੁਰੂਆਂ ਨੂੰ ਦੇਣੇ ਭੇਟ ਕਰਨੇ। ਜਿਵੇਂ ਕਾਰਾਂ ਦੇ ਵਿੱਚ ਲੋਕ ਜਿਹੜੀ ਨਵੀਂ ਲੈਂਦੇ ਨੇ ਸੰਤਾਂ ਨੂੰ ਕਹਿੰਦੇ ਪਹਿਲਾਂ ਜੀ ਤੁਸੀਂ ਇਹਦੇ ਚ ਚੰਗ ਪਾਓ ਕਾਰ ਚ, ਇਹੋ ਜਿਹਾ ਕੁਛ ਹੈ। ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ, ਜਿਨ੍ਹਾਂ ਦੇ ਗੁਰਸਿੱਖ ਸਾਧ ਸੰਤ ਨੂੰ ਸਵਾਰੀ ਕਰਾ ਕੇ ਉਹ ਗਾਹਾਂ ਛੱਡ ਕੇ ਆਉਂਦੇ ਨੇ।
ਤਿੰਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਤ।
ਜਿਨ੍ਹਾਂ ਦੇ ਤਿੰਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਉਹ ਜੋ ਵੀ ਕਰਮ ਧਰਮ ਕਰਦੇ ਨੇ ਕਾਰਜ ਕਰਦੇ ਨੇ, ਉਹਨਾਂ ਦੇ ਕਾਰਜ ਕਰਮ ਧਰਮ ਵੀ ਪਵਿੱਤਰ ਹੋ ਜਾਂਦੇ ਨੇ। ਕੱਲੇ ਕਰਮ ਧਰਮ ਪਵਿੱਤਰ ਨਹੀਂ ਹੁੰਦੇ, ਜੋ ਬੋਲੇ ਪਵਿੱਤਰ ਹੈ, ਜੋ ਬੋਲੇ ਹਰ ਹਰ ਨਾਮ ਰਾਮ ਨਾਮ, ਜਿਹੜੇ ਹਰ ਹਰ ਰਾਮ ਨਾਮ ਨਾਲ ਬੋਲਦੇ ਨੇ, ਉਪਦੇਸ਼ ਕਰਦੇ ਨੇ ਹਰ ਨਾਮ ਦਾ, ਗੁਰਮਤ ਦਾ ਉਪਦੇਸ਼ ਕਰਦੇ, ਜੋ ਬੋਲੇ ਹਰ ਹਰ ਰਾਮ ਨਾਮ
ਹਰ ਸਤਿ
ਹਰ ਸਤਿ, ਉਹ ਸਤ ਰੂਪ ਹਰ ਦੀ ਗੱਲ ਹੈ।
ਅੱਛਾ ਜੀ।
ਜਿਹੜਾ ਅੰਦਰ ਹਰ ਹੈ ਉਹਦੀ ਗੱਲ ਕਰਦੇ, ਕਹਿੰਦੇ ਬਾਹਰ ਕੋਈ ਵਿਸ਼ਨੂੰ ਬਾਰੇ ਜਾਂ ਕ੍ਰਿਸ਼ਨ ਬਾਰੇ ਹਲ ਨਾ ਸਮਝ ਲਿਓ, ਹਮੇਸ਼ਾ ਰਹਿਣ ਵਾਲਾ ਹਰ ਹੈ ਉਸ ਦੀ ਗੱਲ ਕਰਦੇ ਆ। ਯਾਨੀ ਜੋਤ ਦੇ ਲੈਵਲ ਦੀ ਗੱਲ ਕਰਦੇ ਆ, ਜਾਤ ਦੇ ਲੈਵਲ ਦੀ ਗੱਲ ਕਰਦੇ।
ਜਿਨ ਕੈ ਪੋਤਰ ਪੁੰਨ ਹੈ ਤੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ।
ਪੋਤਲਾ ਹੁੰਦਾ ਕਿਸੇ ਉੱਤੇ ਹੋਰ ਪੋਤਾ ਫੇਰ ਦੇਣਾ, ਜਿਹੜੀ ਪਹਿਲਾਂ ਕਾਲਸ ਹੋਵੇ ਉਹਦੇ ਤੇ ਚਿੱਟਾ ਪੋਤਾ ਫੇਰ ਦੇਣਾ, ਚੁੱਲ੍ਹੇ ਤੇ ਪੋਤਾ ਫੇਰਦੇ ਹੁੰਦੇ ਨੇ, ਚੁੱਲ੍ਹਾ ਕਾਲਾ ਹੁੰਦਾ ਉੱਤੇ ਪਾਂਡੂ ਫੇਰਦਾ ਉਹਨੂੰ ਪੋਤਾ ਕਹਿੰਦੇ ਨੇ। ਕਿਸੇ ਦੇ ਅਗਿਆਨਤਾ ਤੇ ਗਿਆਨ ਪੋਤ ਦੇਣਾ।
ਅੱਛਾ ਜੀ।
ਕਿਸੇ ਦਾ ਭਰਮ ਦੂਰ ਕਰ ਦੇਣਾ, ਪੋਤਾ ਹੈ ਪੁੰਨ ਹੈ, ਉਹ ਪੁੰਨ ਦਾ ਪੋਤਾ ਹੈ। ਪੁੰਨ ਕੀ ਹੁੰਦਾ? ਕਲਮੇ ਉਹ ਪੁੰਨ ਗੁਣ ਗੋਬਿੰਦ ਗਾਉਣੇ, ਗੁਣ ਗੋਬਿੰਦ ਗਾ ਕੇ ਗੁਣ ਗੋਬਿੰਦ ਨੂੰ ਸਮਝਾ ਕੇ ਉਹਨਾਂ ਦੇ ਉੱਤੇ ਉਹਨਾਂ ਦਾ ਭਰਮ ਦੂਰ ਕਰ ਦੇਣਾ, ਗਿਆਨ ਦੇ ਕੇ ਉਹਨਾਂ ਦਾ ਅਗਿਆਨਤਾ ਦੂਰ ਕਰ ਦੇਣਾ, ਉੱਤੇ ਪੁੰਨ ਹੈ।
ਠੀਕ ਹੈ। ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ।
ਜਿਹੜੇ ਗੁਰਮੁਖ ਸਿੱਖ ਗੁਰੂ ਕੋਲ ਜਾਂਦੇ ਨੇ, ਜਿਹੜੇ ਸ਼ਬਦ ਗੁਰੂ ਨਾਲ ਜੁੜ ਕੇ ਉਪਦੇਸ਼ ਕਰਦੇ ਨੇ, ਅੰਤਰਾਤਮਾ ਨਾਲ ਜੁੜ ਕੇ ਉਪਦੇਸ਼ ਕਰਦੇ ਨੇ, ਹੁਕਮ ਨਾਲ ਜੁੜ ਕੇ ਉਪਦੇਸ਼ ਕਰਦੇ ਨੇ। ਆਤਮਾ ਪ੍ਰਾਤਮਾ ਇੱਕ ਕਰਕੇ ਉਪਦੇਸ਼ ਕਰਦੇ ਨੇ ਆਪਣੀ। ਉਹਨਾਂ ਦੀ ਪਹੁੰਚ ਗੁਰੂ ਤੱਕ ਹੁੰਦੀ ਹੈ, ਪਰਮੇਸ਼ਰ ਤੱਕ ਹੁੰਦੀ ਹੈ, ਉਹਨਾਂ ਨੂੰ ਉੱਥੋਂ ਮਿਲਦੀ ਹੈ। ਹਾਂਜੀ
ਨਹੀਂ, ਇਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਜਿਨ ਕੇ ਪੋਤੇ ਪੁੰਨ ਹੈ, ਵੀ ਜਿਨ੍ਹਾਂ ਨੇ ਇਹੋ ਜਿਹਾ ਪੁੰਨ ਦਾ ਪੋਤਾ ਕਿਸੇ ਪਰ ਲਾਇਆ ਹੈ, ਉਹ ਗੁਰਸਿੱਖ ਜਿਹੜੇ ਹੈ ਉਹ ਗੁਰੂ ਕੋਲ ਜਾਂਦੇ ਆ ਫਿਰ।
ਜਿਹੜੇ ਐਸਾ ਪੁੰਨ ਕਰਦੇ ਨੇ, ਭਰਮ ਦੂਰ ਕਰਦੇ ਨੇ, ਉਹਨਾਂ ਦੀ ਗੁਰੂ ਤੱਕ ਅਪਰੋਚ ਹੋ ਜਾਂਦੀ ਹੈ।
ਠੀਕ ਹੈ ਜੀ।
ਗੁਰੂ ਕੋਲ ਅਪਰੋਚ ਹੋਏ ਤੇ ਬਿਨਾ ਇਹ ਪੋਤੇ ਪੁੰਨ ਹੋਏ ਨਹੀਂ ਸਕਦਾ। ਆ ਜਿਹੜਾ ਗੁਰਬਾਣੀ ਦਾ ਜਿਹੜਾ ਕਥਨ ਹੈ, ਇਹ ਸ਼ਬਦ ਗੁਰੂ ਨਾਲ ਜੁੜੇ ਤੇ ਬਿਨਾ, ਨਾਮ ਨਾਲ ਜੁੜੇ ਤੇ ਬਿਨਾ ਕਥਨ ਹੋ ਹੀ ਨਹੀਂ ਸਕਦਾ। ਕਹਿਣ ਦਾ ਭਾਵ ਇਹ,
ਉਹੀ ਗੁਰਮੁਖ ਹੈ, ਉਹੀ ਸਿੱਖ ਹੈ,
ਉਹਨਾਂ ਦੀ ਸੁਰਤ ਸ਼ਬਦ ਤੱਕ ਪਹੁੰਚ ਜਾਂਦੀ ਹੈ। ਉਹਨਾਂ ਦੀ ਸੁਰਤ ਔਰ ਸ਼ਬਦ ਦਾ ਮੇਲ ਹੋ ਕੇ ਹੀ ਉਹ ਗੱਲ ਕਰਦੇ।
ਠੀਕ ਹੈ ਜੀ, ਇੱਥੇ 16ਵੀਂ ਪੌੜੀ ਦੀ ਸਮਾਪਤੀ ਹੈ ਜੀ।
ਜੀ।